ਪੈਰਾਂ ਲਾ ਦੇ ਨਾਸਕਾਂ ਦੇ ਅੱਗੇ, ਜਦ ਅੰਦਰ ਨੂੰ ਸਾਹ ਜਾਣ ਲੱਗਿਆ ਉਹਦੇ ਨਾਲ ਵਾਹਿਗੁਰੂ ਕਹਿ ਦੇ, ਜਦ ਬਾਹਰ ਨੂੰ ਖਾਲੀ ਤੁਰਿਆ ਆਉਂਦਾ ਉਹਦੇ ਨਾਲ ਸਤਨਾਮ ਕਹਿ ਦੇ, ਜਾਂ ਵਾਹੇ ਕਹਿ ਦੇ ਅੰਦਰ ਨੂੰ ਜਾਂਦੇ ਦੇ ਬਾਹਰ ਨੂੰ ਆਉਂਦਾ ਗੁਰੂ ਕਹਿ ਦੇ, ਪੈਰਾਂ ਦੇ ਖਾਲੀ ਨਾ ਸਵਾਸ ਜਾਣ ਦੇ। ਸੋ ਇਹ ਛੋਟਾ ਹੈ, ਇਹ ਦੂੰਗਾ ਕਹਿੰਦੇ ਵੀ ਇੱਕ ਸਾਹ ਦੇ ਵਿੱਚ ਤਿੰਨ ਵਾਰੀ ਵਾਹਿਗੁਰੂ 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 ਕਹਿ, ਛੇ ਵਾਰੀ ਰੋਕ ਕੇ ਕਹਿ, ਤਿੰਨ ਵਾਰੀ ਛੱਡ ਕੇ ਕਹਿ। ਜਿਹੀ ਜੀ ਕਿਸੇ ਦੀ ਪ੍ਰਸਥਿਤੀ ਹੁੰਦੀ ਹੈ ਉਸ ਤਰ੍ਹਾਂ ਦਾ ਤਰੀਕਾ ਮਹਾਂਪੁਰਸ਼ ਦੱਸ ਦਿੰਦੇ ਨੇ, ਕਿਉਂਕਿ ਇਹ ਇੰਟਰਨਲ ਸਾਇੰਸ ਹੈ, ਆਪਣੇ ਆਪ ਨਹੀਂ ਆਉਂਦੀ, ਟੱਕਰਾਂ ਮਾਰਨੀਆਂ ਪੈਂਦੀਆਂ। ਜੇ ਕੋਈ ਸਹਾਇਕ ਹੋਵੇ ਛੇਤੀ ਦੇ ਕੇ ਆ ਜਾਂਦੀ, ਪਰ ਸਹਾਇਕ ਵੀ ਇੱਥੋਂ ਰਾਈਜ਼ ਹੁੰਦਾ, ਅਣਜਾਣ ਨਹੀਂ ਹੁੰਦਾ, ਅਣਜਾਣ ਜਿਹੜਾ ਉਹ ਖਾਤੇ 'ਚ ਸੁੱਟ ਦਿੰਦਾ, ਪਾਗਲ ਬਣਾ ਦੂਗਾ। ਕਿਉਂਕਿ ਪ੍ਰਾਣਾਯਾਮ ਜਿਹੜਾ ਹੈ ਇਹਦਾ ਜਿਹੜਾ ਕੁੰਭਕ ਹੈ 84 ਹੁੰਦਾ, 42 ਇਹਦਾ ਪੂਰਕ ਹੈ, 42 ਇਹਦਾ ਰੇਚਕ ਹੈ, 84 ਅਤੇ 84 168 ਵਾਰੀ ਪਰਮੇਸ਼ੁਰ ਦਾ ਨਾਮ ਲੈਣਾ, ਬ੍ਰੇਨ ਦੇ ਅੰਦਰ ਗਰਮੀ ਪੈ ਜਾਂਦੀ ਹੈ, ਉਹ ਛੇਤੀ ਦੇ ਕੇ ਉਹਦਾ ਸਿਰ ਹਿੱਲਣਾ ਸ਼ੁਰੂ ਹੋ ਜਾਂਦਾ, ਅਤੇ ਉਹ ਅਣਜਾਣ ਬੰਦੇ ਨਾਲ ਵਾਹ ਪੈ ਗਿਆ। ਜਾਣਕਾਰ ਜਾਣਦਾ ਵੀ ਇਹਦੇ ਬ੍ਰੇਨ ਦੀ ਸਥਿਤੀ ਕੀ ਹੈ, ਐਵੇਂ ਨਾ ਮੁਸਤਾਨਾ ਹੋ ਕੇ ਬਹਿ ਜੇ ਘਰਦਿਆਂ ਤੋਂ ਵੀ ਜਾਓ, ਉੱਧਰ ਵੀ ਕੁਛ ਨਹੀਂ ਬਣਨਾ। ਸੋ ਇਸ ਤਰ੍ਹਾਂ ਉਹ ਪ੍ਰਾਣਾਂ ਦਾ ਧਿਆਨ ਰੱਖਣਾ ਪੈਂਦਾ। ਚੌਥਾ ਹੈ ਪ੍ਰਤਿਹਾਰ, ਪੰਜਵਾਂ ਉਹ ਇਹ ਵੀ ਮਨ ਦੌੜਿਆ ਮੁੜ ਕੇ ਫੇਰ ਲੈਂਦਾ, ਮਨ ਲੋਚਿਆ ਵਿਆਈਆਂ ਗੁਰਸ਼ਬਦੀ ਇਹ ਮਨ ਹੋੜੀ, ਫੇਰ ਲਿਆ ਕੇ ਨਾਮ ਨਾ ਲਾਉਣਾ, ਫੇਰ ਨੱਠ ਗਿਆ ਫੇਰ ਲਾਉਣਾ, ਇਹਨੂੰ ਪ੍ਰਤਿਹਾਰ ਕਹਿੰਦੇ। ਫੇਰ ਜੇ 12 ਸੈਕਿੰਡ ਮਨ ਟਿਕ ਜਾਵੇ ਨਾ, ਗਿਣ ਕੇ ਦੇਖ ਲਓ 12, ਜੇ 12 ਸੈਕਿੰਡ ਟਿਕ ਜਾਵੇ ਤਾਂ ਇਹਨੂੰ ਇੱਕ ਧਾਰਨਾ ਕਹਿੰਦੇ ਨੇ। ਮਿਹਨਤ ਕਰਨੀ ਪੈਂਦੀ ਹੈ ਇਹਨਾਂ ਚੀਜ਼ਾਂ 'ਤੇ। 12 ਸੈਕਿੰਡ ਟਿਕ ਇਹਨੂੰ 12 ਵਾਰੀ ਟਿਕਾਓ, 144 ਸੈਕਿੰਡ ਹੋ ਗਿਆ, 2 ਮਿੰਟ 24 ਸੈਕਿੰਡ ਜਾਂ 30 ਸੈਕਿੰਡ 2.5 ਮਿੰਟ, ਜੇ ਮਨ ਟਿਕ ਜਾਵੇ ਅਤੇ ਕੋਈ ਫੁਰਨਾ ਨਾ ਆਵੇ ਤਾਂ ਇਹਨੂੰ ਇੱਕ ਸਮਾਧੀ ਕਹਿੰਦੇ, ਧਿਆਨ ਕਹਿੰਦੇ। ਇਹ 12 ਧਿਆਨ ਇਕੱਠੇ ਕਰ ਲਓ, 2.5 ਮਿੰਟ ਨਹੀਂ ਜਾਣ ਦੇਣਾ ਮਨ, ਫਿਰ 2.5 ਮਿੰਟ ਨਹੀਂ ਜਾਣ ਦੇਣਾ, ਫਿਰ 2.5 ਮਿੰਟ ਹੌਲੀ ਹੌਲੀ ਪ੍ਰੈਕਟਿਸ ਕਰਕੇ ਅਖੀਰ ਅੱਧੇ ਘੰਟੇ ਤੱਕ ਆ ਜਾਂਦਾ ਵੀ ਅੱਧਾ ਘੰਟਾ ਮਨ ਨਹੀਂ ਹਿੱਲਣ ਦੇਣਾ। ਜਦੋਂ ਇਹ ਅਵਸਥਾ ਹੋ ਜਾਏ ਇਹਨੂੰ ਇੱਕ ਧਿਆਨ ਕਹਿੰਦੇ ਨੇ, ਅਤੇ ਜਦੋਂ 2.5 ਘੰਟੇ ਨਾ ਹਿੱਲਣ ਦੇਵੇ ਉਹਨੂੰ ਸਮਾਧੀ ਕਹਿੰਦੇ ਨੇ। ਉਹ ਵੱਧ ਵੱਧ ਜਿੰਨੀ ਜੀ ਕਰਦਾ, ਘੱਟ ਤੋਂ ਘੱਟ 2.5 ਘੰਟੇ ਕੋਈ ਫੁਰਨਾ ਨਹੀਂ ਆਉਂਦਾ, ਕਿਤੇ ਮਨ ਨਹੀਂ ਜਾਂਦਾ, ਰਸ ਵਿੱਚ ਲੀਨ ਰਹਿੰਦਾ। ਸੋ ਇਹ ਜਿਹੜਾ ਤਰੀਕਾ ਹੈ ਇਹਨੂੰ ਅਸ਼ਟਾਂਗ ਯੋਗ ਕਹਿੰਦੇ ਨੇ। ਇਹਦੇ ਬਾਅਦ 2 ਤਰ੍ਹਾਂ ਦੀ ਸਮਾਧੀ ਹੁੰਦੀ ਹੈ, ਇੱਕ ਨੂੰ ਸਾਧਕਾਲ ਸਮਾਧੀ ਕਹਿੰਦੇ ਨੇ, ਉਹਦੇ ਵਿੱਚ ਆਪਣਾ ਪਤਾ ਹੁੰਦਾ ਵੀ ਮੈਂ ਸਮਾਧੀ ਲਾਈ, ਉਹਦੇ 'ਚ ਤ੍ਰਿਪਤੀ ਹੁੰਦੀ ਹੈ ਧਿਆਤਾ ਧਿਆਨ 'ਤੇ ਇਹਦੀ, ਦੂਸਰੇ ਵਿੱਚ ਤ੍ਰਿਪਤੀ ਨਹੀਂ ਹੁੰਦੀ, ਉਹ ਟੁੱਟ ਜਾਂਦੀ ਹੈ, ਕੇਵਲ ਧਿਆਨ ਹੁੰਦਾ, ਨਾ ਮੈਂ ਹੁੰਦਾ ਨਾ ਦੇਹ ਹੁੰਦਾ। ਉਹ ਜਿਹੜੀ ਸਮਾਧੀ ਹੈ ਨਿਰਵਿਕਲਪ ਜਿਹਨੂੰ ਕਹਿੰਦੇ ਨੇ, ਅਸੰਪ੍ਰਗਿਆਤ ਕਹਿੰਦੇ ਨੇ, ਉਹ ਤੋਂ ਬਾਅਦ ਰਾਜਮੇਘ ਸਮਾਧੀ ਲੰਮੀ ਹੁੰਦੀ ਹੈ, ਹਫ਼ਤੇ ਹਫ਼ਤੇ ਦੀ, 2-2 ਹਫ਼ਤੇ ਦੀ। ਇਹ ਤਾਂ ਲੱਗ ਜਾਂਦਾ, ਲੇਕਿਨ ਜਦੋਂ ਮਨ ਮੁੜ ਕੇ ਫੇਰ ਕਾਰੋਬਾਰ 'ਚ ਆਉਂਦਾ ਹੈ, ਬਾਲ ਬੱਚਿਆਂ 'ਚ ਆਉਂਦਾ ਹੈ, ਕਿਰਤ ਵਿੱਚ ਆਉਂਦਾ, ਉਹ ਰਸ ਨਹੀਂ ਰਹਿੰਦਾ, ਰਸ ਟੁੱਟ ਜਾਂਦਾ। ਇੱਥੇ ਇੰਨਾ ਹੀ ਫਰਕ ਹੈ ਸਾਡਾ ਅਤੇ ਇੱਥੇ ਤੱਕ ਤਾਂ ਅਸੀਂ ਇਕੱਠੇ ਹਾਂ, ਪਤੰਜਲ ਦੇ ਨਾਲ ਜਾਂਦੇ ਹਾਂ, ਐਵੇਂ ਕਹੀਏ ਵੀ ਅਜੀ ਪਤੰਜਲ ਐਂ ਕਹਿੰਦਾ ਫਲਾਣਾ, ਬਿਲਕੁਲ ਠੀਕ ਕਹਿੰਦਾ, ਲੇਕਿਨ ਅਗਲਾ ਰਸਤਾ 2-3 ਡੰਡਿਆਂ ਦਾ ਨਹੀਂ ਪਤਾ, ਉਹ ਹੈ ਨਾਮ ਦਾ ਰਸ, ਉਹ ਹੈ ਗਿਆਨ। ਗਿਆਨ ਜਿਹੜਾ ਗੁਰੂ ਤੋਂ ਬਗੈਰ ਨਹੀਂ ਹੋਇਆ ਕਰਦਾ, ਆਪਣੇ ਆਪ ਅੱਜ ਤੱਕ ਕਿਸੇ ਨੂੰ ਨਹੀਂ ਹੋਇਆ, ਐਸਾ ਮਹਾਰਾਜ ਜੀ ਫਰਮਾਨ ਕਰਦੇ ਨੇ। ਬੜੋ ਪਿਆਰ ਨਾਲ ਬਿਨਾਂ ਗੁਣਾਂ ਤੋਂ ਗਿਆਨ ਨਾ ਰਹੀ ਹੋਵੇ, ਕੁਛ ਬਣੇ ਨਾਸ਼ੇ ਨੂੰ, ਗੁਣਾਂ ਤੋਂ ਗਿਆਨ ਨਹੀਂ ਹੋਵੇ, ਕੁਛ ਬਣੇ ਨਾਸ਼ੇ ਨੂੰ।
ਗੁਰਾ ਤੋਂ ਗਿਆਨ ਨਾ ਹੋਵੇ ਜੋ ਬੰਨੇ ਨਾ ਦੇਵ
ਪੁੱਛੋ ਵਰਮੇ ਨਾਰ ਦੇ ਵੇਦ ਵਿਆਸ ਹੈ ਕੋਈ ਪੁੱਛ ਲਓ ਮਹਾਂਪੁਰਖਾਂ ਨੂੰ ਰਿਸ਼ੀਆਂ ਮੁਨੀਆਂ ਨੂੰ ਗਿਆਨ ਨਹੀਂ ਹੋਇਆ ਕਰਦਾ ਕਦੇ ਵੀ ਗੁਰੂ ਤੇਰੂ ਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਅਵਸਥਾ ਤਾਂ ਬਹੁਤ ਉੱਚੀ ਆ ਜਾਂਦੀ ਹੈ ਅਸ਼ਟਾਂਗ ਯੋਗ ਦੇ ਨਾਲ ਪਰ ਨੁਕਸ ਕਿੱਥੇ ਰਹਿ ਗਿਆ ਘਾਟਾ ਕਿੱਥੇ ਰਹਿ ਗਿਆ ਉਹ ਵੀ ਮੈਂ ਬੇਨਤੀ ਕਰ ਦਿੰਦਾ ਉਹ ਇਹ ਹੈ ਕਿ ਅਸ਼ਟਾਂਗ ਯੋਗ ਦਾ ਜੋ ਕਰਤਾ ਹੈ ਪਤੰਜਲ ਰਿਸ਼ੀ ਉਹਦੇ ਸਾਹਮਣੇ ਟ੍ਰਿਨਿਟੀ ਹੈ ਤਿੰਨ ਨੇ ਇੱਕ ਤਾਂ ਹੈ ਮਾਇਆ ਇੱਕ ਹੈ ਜੀਵ ਇੱਕ ਹੈ ਈਸ਼ਰ ਜਿਹੜਾ ਈਸ਼ਰ ਹੈ ਉਹ ਕੁਛ ਨਹੀਂ ਕਰਦਾ ਉਹ ਸੱਤਾ ਦਿੰਦਾ ਜਿਵੇਂ ਚਮਕ ਪੱਥਰ ਲਾ ਦਈਏ ਨਾ ਇਹਦੇ ਵਿੱਚ ਇੰਡਸਟਰੀ ਵਿੱਚ ਜਿੱਥੇ ਲੋਹੇ ਦੇ ਟੁਕੜੇ ਕੱਟਦੇ ਨੇ ਉਹ ਚਮਕ ਪੱਥਰ ਨੂੰ ਹਿਲਾ ਦਿਓ ਸਾਰੇ ਜਿੰਨੇ ਉਹਦੇ ਟੁਕੜੇ ਨੇ ਉਹ ਹਿੱਲਣੇ ਸ਼ੁਰੂ ਹੋ ਜਾਂਦੇ ਉਹ ਕਹਿੰਦੇ ਈਸ਼ਵਰ ਈਸ਼ਵਰ ਦਾ ਜਿਹੜਾ ਪ੍ਰਤੀਬਿੰਬ ਹੈ ਉਹਦੀ ਸ਼ਕਤੀ ਹੈ ਸੱਤਾ ਹੈ ਉਹ ਇਹਦੇ 'ਤੇ ਪੈਂਦੀ ਹੈ ਪ੍ਰਕਿਰਤੀ 'ਤੇ ਤਿੰਨਾਂ ਗੁਣਾਂ 'ਤੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਜਦ ਇਹ ਤਿੰਨਾਂ ਗੁਣਾਂ ਦੀ ਉਥਲ ਪਥਲ ਉਹ ਕਰ ਦਿੰਦਾ ਹੈ ਉਸ ਵੇਲੇ ਜੀਵ ਫਸ ਜਾਂਦਾ ਇਹਦੇ ਵਿੱਚ ਬੇਕਸੂਰ ਵਿਚਾਰਾ ਜੀਵ ਆ ਕੇ ਇਹਦੇ ਵਿੱਚ ਫਸ ਗਿਆ ਅਰਬਾਂ ਖਰਬਾਂ ਸਾਲ ਹੋ ਗਏ ਨਿਕਲਣ ਦਾ ਨਾਮ ਨਹੀਂ ਲੈਂਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ ਅੰਤ ਸਿਆਣੇ ਪਚ ਗਏ ਨਾ ਨਿਰਵਾਰੀ ਗਏ ਉਹ ਜੀਵ ਨੂੰ ਸੁਤੰਤਰਤਾ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ ਮਾਇਆ ਤੋਂ ਉੱਪਰ ਲੰਘ ਜਾਂਦਾ ਰਾਜਮੇਘ ਸਮਾਧੀ ਚ ਪਹੁੰਚ ਗਿਆ ਹੁਣ ਉਹਦਾ ਉਸਦੇ ਉੱਤੇ ਕੋਈ ਬਾਲੀ ਵਾਰਸ ਨਹੀਂ ਹੈਗਾ ਇੱਥੇ ਤੱਕ ਤਾਂ ਇੱਕ ਪੁਆਇੰਟ ਹੇਠਾਂ ਤੱਕ ਤਾਂ ਅਸੀਂ ਚੱਲਦੇ ਹਾਂ ਇਕੱਠੇ ਇੱਥੇ ਆ ਕੇ ਸਾਡਾ ਰਸਤਾ ਅੱਡ ਹੋ ਗਿਆ ਉਹ ਇਹ ਹੋ ਗਿਆ ਕਿ ਜਦੋਂ ਇੰਨਾ ਟਕਾ ਹੋ ਜਾਂਦਾ ਹੈ ਤਾਂ ਸਾਡੇ ਸਾਹਮਣੇ ਜੀਵ ਜਿਹੜਾ ਹੈ ਉਹਦੀ ਹਸਤੀ ਕੋਈ ਨਹੀਂ ਉਹ ਤਾਂ ਪਰਮੇਸ਼ਰ ਦਾ ਪ੍ਰਤੀਬਿੰਬ ਹੈ ਪਰਛਾਵਾ ਹੈ ਜਿਵੇਂ ਸੂਰਜ ਦਾ ਪਰਛਾਵਾਂ ਪਾਣੀ 'ਚ ਪੈਂਦਾ ਹੋਵੇ ਉਹਦਾ ਵਜੂਦ ਤਾਂ ਕੋਈ ਨਹੀਂ ਇੱਕ ਭੁਲੇਖਾ ਪਿਆ ਹੋਇਆ ਪ੍ਰਤੀਬਿੰਬ ਦਾ ਇਹਨੂੰ ਭੇਦ ਭਰਮ ਕਹਿੰਦੇ ਨੇ ਉਹ ਭੇਦ ਭਰਮ ਕਰਕੇ ਮਲੂਮ ਦਿੰਦਾ ਲੇਕਿਨ ਹੈ ਪਰਮੇਸ਼ਰ ਇਹਦੇ ਵਿੱਚ ਮੈਂ ਮਰ ਜਾਂਦੀ ਹੈ ਗਿਆਨ ਹੋਣ ਦੇ ਨਾਲ ਜਦੋਂ ਮੈਂ ਮਰ ਗਿਆ ਬਾਕੀ ਪਰਮੇਸ਼ਰ ਰਹਿ ਜਾਂਦਾ ਆਪ ਇਹ ਵਾਹਿਗੁਰੂ ਹੋ ਜਾਂਦਾ ਇਹਦੇ ਵਿੱਚ ਤਿੰਨ ਨਹੀਂ ਆਉਂਦੇ ਜਿਹਦੇ ਨਾਲ ਉਹ ਵਿਛੜਿਆ ਸੀ ਉਹਦੇ ਵਿੱਚ ਜਾ ਕੇ ਸਮਾ ਗਿਆ। ਜਿਉਂ ਜੋਤੀ ਸੰਗ ਜੋਤ ਜਿਉਂ ਜਿਉਂ ਜਨਮ ਹੈ ਆਏ ਸਮਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਬਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤ ਕਰਵਾ। ਉਦੋਂ ਹੇਠਾਂ ਜੇ ਰਹਿ ਜਾਈਏ ਇੱਕ ਮੰਜ਼ਿਲ ਨਾ ਚੜ੍ਹੋ ਇੱਕ ਮੰਜ਼ਿਲ ਉੱਤੇ ਹੇਠਾਂ ਰਹਿ ਜਾਓ ਉਹ ਵੀ ਬਹੁਤ ਵਧੀਆ। ਉਹ ਹੈਗੀ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖਾ ਨਜ਼ਰ ਨਿਹਾਲ। ਉਹ ਨਜ਼ਰ ਨਿਹਾਲ ਕਰ ਕਰ ਦੇਖਦਾ ਉੱਥੇ ਬੇਅੰਤ ਜੀਵ ਨੇ ਬੇਅੰਤ ਲੋਹਾਂ ਤੋਂ ਆਏ ਹੋਏ। ਉਹ ਸਰਗੁਣ ਦਾ ਮੰਡਲ ਹੈ ਉਹ, ਲੇਕਿਨ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੁੰਦੇ ਨੇ ਉਹ ਇੱਕ ਕਦਮ ਹੋਰ ਗਾਹਾਂ ਲੰਘ ਜਾਂਦੇ ਨੇ ਇਸ ਤੋਂ, ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਸਿੰਘਾਸਨ ਤੇ ਚੜ੍ਹ ਗਏ, ਸਿੰਘਾਸਨ ਤੇ ਚੜ੍ਹ ਕੇ ਹੁਣ ਕੋਈ ਪਛਾਣ ਨਹੀਂ ਕਰ ਸਕਦਾ। ਮਿਲੇ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਡਾ ਹੈ ਗੁਰਮਤ ਹੈ ਇੱਥੇ ਆ ਕੇ ਡਿਫਰ ਕਰ ਜਾਂਦੀ ਹੈ, ਸ਼ਾਂਤੀ ਨਹੀਂ ਆਉਂਦੀ ਉਹਦੇ ਵਿੱਚ, ਸ਼ਾਂਤੀ ਨਹੀਂ ਆਉਂਦੀ ਹੈ ਕਿਉਂਕਿ ਧੇ ਕੋਈ ਸਾਹਮਣੇ ਹੈ ਨਹੀਂ ਤਕੜਾ। ਇਹਦੇ ਵਿੱਚ ਵਾਹਿਗੁਰੂ ਧੇ ਹੈ, ਉਹ ਮਾਇਆ ਮੂਇਆ ਉੱਥੇ ਕੁਛ ਨਹੀਂ ਹੈ, ਉਹ ਤਾਂ ਇੱਕ ਉਹਦਾ ਕੌਤਕ ਹੈ। ਉਹ ਐਡੀ ਸ਼ਕਤੀ ਨਹੀਂ ਕਿ ਵਾਹਿਗੁਰੂ ਦੇ ਸਾਹਮਣੇ ਖੜੀ ਰਹੇ। ਇਹ ਜਿਹੜਾ ਪਤੰਜਲ ਦੇ ਅੰਦਰ ਹੈ ਇਹ ਮਾਇਆ ਤਕੜੀ ਹੈ, ਇਹ ਮਰਦੀ ਨਹੀਂ ਹੈ, ਨਾ ਇਹ ਪੈਦਾ ਹੁੰਦੀ ਹੈ। ਜਿਵੇਂ ਰੱਬ ਸੁਤੰਤਰ ਹੈ ਐਵੇਂ ਮਾਇਆ ਸੁਤੰਤਰ ਹੈ। ਦੋ ਤੱਤ ਨੇ ਤੇ ਜੀਵ ਵਿਚਾਰੇ ਗਰੀਬ ਤੱਤ ਹੈ, ਜੀਵ ਦਾ ਵਿਚਾਰੇ ਉਹ ਜੀਵ ਫਸ ਜਾਂਦਾ ਜਾਂ ਦੁਆਂ ਦਾ ਆਪਸ ਵਿੱਚ ਮੇਲ ਹੁੰਦਾ। ਸੋ ਆਹ ਸਾਡਾ ਫਰਕ ਹੈ ਸਿਧਾਂਤ ਦੇ ਅੰਦਰ। ਸੋ ਕਹਿਣ ਲੱਗਿਆ ਅਮਰ ਸੁਜਾਨ ਰਾਏ ਕਿ ਪਿਆਰਿਆ ਮੈਂ ਅਸ਼ਟਾਂਗ ਯੋਗ ਵੀ ਕੀਤਾ ਹੈ, ਮੈਨੂੰ ਸਮਾਧੀਆਂ ਦੀ ਅਵਸਥਾ ਵੀ ਪ੍ਰਾਪਤ ਹੈ, ਪਰ ਮੇਰਾ ਮਨ ਕਿਉਂ ਨਹੀਂ ਲੱਗਦਾ। ਉਹ ਕਹਿਣ ਲੱਗੇ ਜੇ ਮੇਰੀ ਤੂੰ ਬਾਤ ਮੰਨਦਾ ਹੈ ਤਾਂ ਇਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰਨ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾ, ਕਿਉਂਕਿ ਉੱਥੇ ਜੋ ਤਕਨੀਕ ਹੈ ਭਗਤ ਯੋਗ ਦੀ, ਭਗਤੀ ਸਹਿਤ ਗਿਆਨ ਦੀ ਹੈ, ਇਕੱਲਾ ਗਿਆਨ ਨਹੀਂ ਹੈ, ਇਕੱਲਾ ਇਹ ਨਹੀਂ ਹੈ ਅਸ਼ਟਾਂਗ ਯੋਗ, ਕਿਉਂਕਿ ਅਸ਼ਟਾਂਗ ਯੋਗ ਦੇ ਵਿੱਚ ਪਿਆਰ ਦੀ ਬਾਤ ਤਾਂ ਕਿਤੇ ਵੀ ਨਹੀਂ ਆਈ, ਵੈਰਾਗ ਦੀ ਬਾਤ ਕਿਤੇ ਨਹੀਂ ਆਈ, ਬਿਨ ਵੈਰਾਗ ਮੈਂ ਝੂਠ ਸਮਾਇਆ। ਆਦਮੀ ਟਲਿਆ ਤਾਂ ਕਿਸੇ ਥਾਂ ਦੇ ਤੇ ਇੱਕ ਐਕਸਰਸਾਈਜ਼ ਹੈ, ਐਕਸਰਸਾਈਜ਼ ਕਰੀ ਉੱਚੀ ਅਵਸਥਾ ਤੇ ਚੜ੍ਹ ਗਿਆ, ਲੇਕਿਨ ਪਿਆਰ ਨਹੀਂ ਅੰਦਰ ਪੈਦਾ ਹੋਇਆ। ਜੇ ਪਿਆਰ ਨਹੀਂ ਪੈਦਾ ਹੋਇਆ ਤਾਂ ਮਹਾਰਾਜ ਇਸ ਤਰ੍ਹਾਂ ਫਰਮਾਉਂਦੇ ਨੇ ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ।
ਭਗਵਾਨ
ਸੁੰਦਰ ਇੱਕ ਬੰਦੇ ਦੇ ਅੰਦਰ ਪੰਜ ਐਕਸਟ੍ਰੀਮ ਦੀਆਂ ਸਿਫਤਾਂ ਅਤ ਸੁੰਦਰ ਸਾਰੀ ਦੁਨੀਆਂ ਨਾਲੋਂ ਸੋਹਣਾ ਕੁਲੀਨ ਉੱਚੀ ਕੁਲ ਦੇ ਨਾਲ ਸੰਬੰਧ ਰੱਖਣਾ ਚਤਰ ਉਹਦੇ ਬਰਾਬਰ ਦਾ ਦੁਨੀਆਂ ਚ ਹੋਰ ਕੋਈ ਨਾ ਘੰਟਿਆਂ ਵੱਧੀ ਦਲੀਲਾਂ ਦੇ ਸਕੇ ਵੱਡੀ ਚਤਰਾਈ ਦੀ ਗੱਲ ਕਰ ਸਕੇ ਮੁੱਖ ਗਿਆਨੀ ਮੂੰਹ ਦਾ ਗਿਆਨੀ ਹੋਵੇ ਅਨੁਭਵ ਦਾ ਨਾ ਹੋਵੇ ਧਨਵੰਤ ਪੈਸਾ ਉਹਦੇ ਬਰਾਬਰ ਕਿਸੇ ਦਾ ਵੀ ਨਾ ਹੋਵੇ ਦੁਨੀਆਂ ਦੇ ਗਜ ਨਾਲ ਨਾਪਿਆ ਉਹ ਸਭ ਤੋਂ ਵੱਡਾ ਹੋਵੇਗਾ ਜਦੋਂ ਰੂਹਾਨੀ ਗਜ ਦੇ ਨਾਲ ਨਾਪਦਿਆਂ ਰਿਜੈਕਟਡ ਹੁੰਦਾ ਮਹਾਰਾਜ ਕਹਿੰਦੇ ਮੁਰਦੇ ਨੂੰ ਨਾਪਣ ਲੱਗ ਗਏ ਮ੍ਰਿਤਕ ਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਪਵਾ ਜੇ ਹਿਰਦੇ ਚ ਪਿਆਰ ਨਹੀਂ ਹੋਏ ਪੈਦਾ ਹੋਇਆ ਕਹਿੰਦੇ ਉਹ ਤਾਂ ਮਰਿਆ ਹੋਇਆ ਹੈ ਡੈਡ ਹੈ ਡੈਡ ਦੀ ਵੀ ਕੋਈ ਵੈਲਿਊ ਹੁੰਦੀ ਹੈ ਆਦਮੀ ਦੀ ਤਾਂ ਹੈ ਨਹੀਂ ਹੋਰ ਚੀਜ਼ਾਂ ਦੀ ਹੈਗੀ ਹਾਥੀ ਦੀ ਹੈ ਬਾਕੀ ਆ ਪਸ਼ੂ ਮਰ ਜਾਵੇ ਜੋੜੇ ਬਣ ਜਾਂਦੇ ਨੇ ਟੈਚੀ ਕੇਸ ਬਣ ਜਾਂਦੇ ਹੋਰ ਅਨੇਕਾਂ ਮਸ਼ਕਾਂ ਬਣਦੀਆਂ ਸੀ ਪਹਿਲਾਂ ਨਰੂ ਮਰੇ ਨਰਕਾਮ ਨਾਵੇ ਪਸ਼ੂ ਮਰੇ ਦਸ ਕਾਲ ਸਵਾਰ ਇਹ ਕਿਸੇ ਨਹੀਂ ਹੈ ਕਿਸੇ ਕੰਮ ਦਾ ਵੀ ਸਵਾ ਹੋਰ ਪੈਸੇ ਲੱਗਦੇ ਨੇ ਇਹਨੂੰ ਖੁਰਦ ਬੁਰਦ ਕਰਦੇ ਨੇ ਕਹਿੰਦੇ ਇਹ ਕਿਸੇ ਕੰਮ ਦਾ ਨਹੀਂ ਇਹ ਮਰਿਆ ਹੋਇਆ ਡੈਡ ਹੈ ਜਿਹੜਾ ਡੈਡ ਹੈ ਜੇ ਜਜ਼ਬਾ ਪਿਆਰ ਦਾ ਨਹੀਂ ਤਾਂ ਫਿਰ ਜ਼ਿੰਦਗੀ ਜ਼ਿੰਦਗੀ ਜਿਉਂਦਿਆਂ ਚ ਨਹੀਂ ਮਹਾਰਾਜ ਨੇ ਗਿਣਿਆ ਮਰਿਆ ਚ ਗਿਣੇ ਸੋ ਮੈਂ ਇਸ ਕਰਕੇ ਦੱਸਦਾ ਕਿ ਇਹ ਜਿਹੜੇ ਸਾਧਨ ਨੇ ਸਾਤੋਂ ਕਿੱਥੇ ਵੱਖਰੇ ਹੁੰਦੇ ਨੇ ਹੈ ਪੂਰੇ ਹੀ ਅਸੀਂ ਰਿਜੈਕਟ ਨਹੀਂ ਕਰਦੇ ਇਹਨਾਂ ਨੂੰ ਬਿਲਕੁਲ ਸਹੀ ਨੇ ਪਰ ਉਹਦੇ ਵਿੱਚ ਸ਼ੋਰਟ ਕਮਿੰਗ ਕਿਹੜੀ ਹੈ ਕਿਸੇ ਥਾਂ ਦੇ ਉੱਤੇ ਵੈਰਾਗ ਨਹੀਂ ਆਉਂਦਾ ਜਿਹੜੇ ਗੁਣ ਦੱਸੇ ਨੇ ਉਹ ਤਾਂ ਗੁਣ ਨੇ ਉਹਦਾ ਇੱਕ ਰਹਿਤਾ ਨੇ ਅੰਦਰ ਲੀਆਂ ਵਿਰਾਗ ਕਿੱਥੇ ਆ ਉੱਥੇ ਹੈ ਹੀ ਨਹੀਂ ਵਿਰਾਗ ਦਾ ਥਾਂ ਅਸੀਂ ਹਜ਼ਾਰਾਂ ਗੁਨਾਹ ਕਰੇ ਨੇ ਗਲਤੀਆਂ ਕਰੀਆਂ ਤਿਲਕ ਤਿਲੇ ਗਿਰੇ ਹਾਂ ਸਾਨੂੰ ਕੋਈ ਇਹੋ ਜਿਹਾ ਭਾਵ ਚਾਹੀਦਾ ਵੀ ਜਿੱਥੇ ਰੋ ਵੀ ਲਈਏ ਪਛਤਾ ਵੀ ਲਈਏ ਹੇ ਵਾਹਿਗੁਰੂ ਹੁਣ ਤਾਂ ਹੋ ਗਿਆ ਜਿਹੜਾ ਕੁਛ ਹੋਣਾ ਸੀ ਹੋ ਗਿਆ ਉਹਦਾ ਲੰਘ ਗਿਆ ਹੁਣ ਮੇਰੇ ਹੱਥ ਵਿੱਚ ਨਹੀਂ ਆਉਂਦਾ ਤੂੰ ਤੇਰਾ ਨਾਂ ਅਸੀਂ ਬਖਸ਼ਿੰਦ ਸੁਣਿਆ ਤੈਨੂੰ ਸੁਣਿਆ ਕਿ ਸਦਾ 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 ਦਿਆਲ ਉਹ ਸਦਾ ਹੀ ਸਦਾ ਦਿਆਲੂ ਹੈ ਕਦੇ ਵੀ ਔਗਣ ਨਹੀਂ ਵਿਚਾਰਦਾ ਬਖਸ਼ ਦਿੰਦਾ ਹੈ ਪਿਛਲੇ ਔਗਣ ਬਖਸ਼ ਲਏ ਪ੍ਰਭ ਤੇ ਕਰਦਾ ਕੀ ਆ ਅੱਗੇ ਮਾਰਗ ਪਾਵੇ ਅੱਗੇ ਨੂੰ ਮਾਰਗ ਪਾਉਂਦਾ ਸੋ ਇਹ ਆਦਮੀ ਦੇ ਹਿਰਦੇ ਦੀ ਜਿਹੜੀ ਕਮਜ਼ੋਰੀ ਹੈ ਜਿਹਦੇ ਵਿੱਚ ਔਗਣ ਛੁਪੇ ਪਏ ਨੇ ਜੇ ਬਖਸ਼ੇ ਨਹੀਂ ਜਾਂਦੇ ਇਹ ਨਾਮ ਜਪ ਕੇ ਐਕਸਰਸਾਈਜ਼ ਅੰਦਰਲੀ ਕਰਕੇ ਚੜ ਗਿਆ ਸੁਰਤੀ ਵੀ ਲੱਗ ਗਈ ਤੇ ਉਹ ਵੀ ਹੋ ਗਿਆ ਅੰਦਰ ਤਾਂ ਉਸੇ ਤਰ੍ਹਾਂ ਦਾ ਕਠੋਰ ਪਿਆ ਜਦ ਤਾਈ ਅੰਦਰ ਨਹੀਂ ਭਰਦਾ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਆਨੰਦ ਨਹੀਂ ਆਉਂਦਾ ਸੋ ਇਸ ਕਰਕੇ ਜੋ ਭਗਤੀਯੋਗ ਹੈ ਉਹ ਇਸ ਤੋਂ ਸ੍ਰੇਸ਼ਟ ਹੈ ਭਗਤੀ ਹੈ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਭਗਤੀ ਤੇ ਜ਼ੋਰ ਦਿੰਦੇ ਹੋ ਪਿੱਛੋਂ ਗਿਆਨ ਦੀ ਬਾਤ ਕਰਦੇ ਹੋ ਜੇ ਪਹਿਲਾਂ ਹੀ ਕਰਦੇ ਆ ਚਲੋ ਗਿਆਨ ਦੀ ਬਾਤ ਮਹਾਰਾਜ ਕਹਿੰਦੇ ਦੇਖੋ ਪਿਆਰਿਓ ਕਿ ਉਹ ਬੜੀ ਚੰਗੀ ਚੀਜ਼ ਹੈ ਪੌਸ਼ਟਿਕ ਆਹਾਰ ਹੈ ਆਦਮੀ ਤਕੜਾ ਹੋ ਜਾਂਦਾ ਸੈਂਕੜੇ ਬਿਮਾਰੀਆਂ ਦੂਰ ਕਰਨ ਦੀ ਸਮਰੱਥਾ ਰੱਖਦਾ ਪਰ ਜੇ ਖੰਘ ਹੋਏ ਵਾਲੇ ਨੂੰ ਖਿਲਾ ਦਿਓ ਘਿਓ ਕਹਿੰਦੇ ਖਈ ਰੋਗ ਹੋ ਜਾਂਦਾ ਜੇ ਬੁਖਾਰ ਵਾਲੇ ਨੂੰ ਘਿਓ ਦਾ ਚਮਚਾ ਕੜਛੀ ਭਰ ਕੇ ਪਿਲਾ ਦਿਓ ਕਹਿੰਦੇ ਜੁਲਾਬ ਲੱਗ ਜਾਣਗੇ ਜੇ ਮੈਦਾ ਖਰਾਬ ਹੈ ਉਹਦੇ ਚ ਘਿਓ ਪਾ ਦਿਓ ਕਹਿੰਦੇ ਉਲਟੀਆਂ ਲੱਗ ਜਾਣਗੀਆਂ ਪਰ ਜੇ ਇਸੇ ਘਿਓ ਦੇ ਵਿੱਚ ਬੂਰਾ ਪਾ ਕੇ ਖਿਲਾ ਦਿਓ ਸ਼ੱਕਰ ਪਾ ਕੇ ਖਿਲਾ ਦਿਓ ਫਿਰ ਇਹ ਦੋਸ਼ ਨਹੀਂ ਹੈਗਾ ਹਜ਼ਮ ਹੋ ਜਾਂਦਾ ਇਕੱਲੇ ਦੇ ਡਕਾਰ ਆਉਣਗੇ ਸ਼ੱਕਰ ਘਿਓ ਨਾ ਖਾ ਲਓ ਕਦੇ ਨਹੀਂ ਡਕਾਰ ਆਉਂਦਾ ਉਹ ਕਹਿੰਦੇ ਜੇ ਇਕੱਲਾ ਜਿਹੜਾ ਗਿਆਨ ਹੈ ਉਹ ਜਿਹੜਾ ਬੰਦਾ ਜੇ ਅਧਿਕਾਰੀ ਨਹੀਂ ਉਹ ਅਹੰ ਬ੍ਰਹਮ ਅਸਵੀ ਦੇ ਵਿੱਚ ਆ ਕੇ ਵਿਕਾਰੀ ਹੋ ਜਾਏਗਾ ਵੀ ਮੈਨੂੰ ਪਾਪ ਲੱਗਦਾ ਹੀ ਨਹੀਂ ਇਹ ਤਾਂ ਬ੍ਰਹਮ ਹੈ ਸਾਰਾ ਮੈਂ ਤਾਂ ਕੁਛ ਵੀ ਨਹੀਂ ਕਰਦਾ ਆਮ ਬ੍ਰਹਮ ਅਸਵੀ ਨਿਸੰਗ ਭੋਗ ਲਕਸ਼ਮੀ ਵੀ ਪਾਪ ਇਹ ਨਹੀਂ ਹੈ ਕਹਿੰਦੇ ਵਿਕਾਰੀ ਹੋ ਜਾਣਗੇ ਨਸ਼ਟ ਹੋ ਜਾਣਗੇ ਸੋ ਇਸ ਕਰਕੇ ਅਸੀਂ ਭਗਤੀ ਸਹਿਤ ਗਿਆਨ ਹੈ ਗਿਆਨ ਸਾਡੀ ਮੰਜ਼ਿਲ ਹੈ ਪਹਿਲਾਂ ਹੈ ਬਰਤਨ ਵਿਰਾਗ ਮੁੱਖ ਭਗਤੀ ਨੇਚੇ ਗਿਆਨ ਗਿਆਨ ਚ ਲੈ ਕੇ ਜਾਂਦੇ ਹਾਂ ਉਸ ਵੇਲੇ ਜਦੋਂ ਪੱਕ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿਹੜਾ ਇਕੱਲਾ ਅਸ਼ਟਾਂਗ ਯੋਗ ਹੈ, ਨਾ ਤਾਂ ਉਹਦੇ ਵਿੱਚ ਪਛਤਾਵਾ ਕਰਨ ਨੂੰ ਕੋਈ ਥਾਂ ਹੈ, ਔਗਣਾਂ ਦੇ ਭਰੇ ਹੋਏ ਆ, ਔਗਣ ਬਖਸ਼ਾਉਣ ਨੂੰ ਥਾਂ ਨੇ। ਭਗਤੀ ਵਿੱਚ ਹੈਗੇ, ਭਗਤੀ ਹੁੰਦੀ ਹੈ ਨੌ ਪ੍ਰਕਾਰ ਦੀ। ਸਰਵਣ ਸਿਮਰਨ ਕੀਰਤਨ ਪਾਦ ਸੇਵਨ ਅਰਚਾਨ ਦਾਸਾ ਸਖਾ ਪਨ ਬੰਦਨਾ ਸਰਵ ਨਵੇਦਨ ਜਾਨ। ਨੌ ਤਰ੍ਹਾਂ ਦੀ ਭਗਤੀ, ਕੀਰਤਨ ਭਗਤੀ ਚ ਅਸੀਂ ਪਰਮੇਸ਼ਰ ਨਾਲ ਜੁੜਦੇ ਹਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਕਰੈ ਸਗਲੇ ਕੁਲ ਤਾਰੇ ਦਰਗੇ ਪਤਸ਼ਾਂ ਜਾਏ। ਸਰਵਣ ਦੇ ਨਾਲ ਅਸੀਂ ਬੈਠੇ ਹਾਂ ਹੁਣ ਸਤਸੰਗ ਦੇ ਅੰਦਰ, ਸਰਵਣ ਭਗਤੀ ਹੋ ਰਹੀ ਹੈ। ਜਿਹਦਾ ਮਹਾਨ ਮਹਾਤਮ ਹੈ ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਜਿਹੜੇ ਸੁਣਦੇ ਨੇ ਤੇ ਫਿਰ ਗਾਉਂਦੇ ਨੇ, ਕਈ ਕਰੋੜ ਜੱਗਾਂ ਦਾ ਫਲ ਇੱਥੇ ਬੈਠੇ ਹੀ ਪ੍ਰਾਪਤ ਕਰ ਜਾਂਦੇ। ਸੋ ਇਹ ਜੋ ਹੈ ਭਗਤੀ, ਸਰਵਣ ਭਗਤੀ, ਸਿਮਰਨ ਭਗਤੀ, ਬੈਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਉਹਦੇ ਗੁਣ ਗਾਉਂਦੇ ਹਾਂ, ਉਹ ਸਾਡੀ ਯਾਦ ਵਿੱਚ ਆਉਂਦਾ ਹੈ। ਇਕੱਲੇ ਅਸੀਂ ਨਾਮ ਜਪਦੇ ਹਾਂ, ਮਾਲਾ ਦੀ ਮਦਦ ਨਾਲ ਜਪਦੇ ਹਾਂ, ਰਸਨਾ ਦੀ ਮਦਦ ਨਾਲ ਜਪਦੇ ਹਾਂ, ਸਵਾਸ ਨਾਲ ਜਪਦੇ ਹਾਂ, ਸਵਾਸ ਤੋਂ ਪਰੇ ਹੋ ਕੇ ਪਸੰਤੀ ਬਾਣੀ 'ਚ ਜਪਦੇ ਹਾਂ, ਪਰਾ ਬਾਣੀ 'ਚ ਜਪਦੇ ਹਾਂ, ਅੱਗਿਆ ਚੱਕਰ 'ਚ ਜਪਦੇ ਹਾਂ, ਤ੍ਰੁਪਤੀ 'ਚ ਜਪਦੇ ਹਾਂ, ਦਸਵੇਂ ਦੁਆਰ 'ਚ ਨਾਮ ਜਪਦੇ ਹਾਂ, ਉਸ ਨਾਮ ਦਾ ਜਿਹੜਾ ਫਲ ਹੈ ਬੇਅੰਤ ਬੇਅੰਤ ਹੈ ਸਿਮਰਨ ਦਾ ਫਲ। ਵਾਹਿਗੁਰੂ ਯਾਦ 'ਚ ਬਹਿ ਜਾਂਦਾ, ਫੇਰ ਨਹੀਂ ਭੁੱਲਦਾ। ਸੋ ਇਸ ਤਰ੍ਹਾਂ ਪਾਦ ਸੇਵਨ ਹੈ, ਸੇਵਾ ਕਰਦੇ ਹਾਂ, ਅਰਚਣ ਹੈ, ਚੀਲ ਲਿਆ ਕੇ ਮੱਥਾ ਟੇਕਦੇ ਹਾਂ। ਯਥਾ ਸ਼ਕਤ ਮਹਾਰਾਜ ਨੂੰ ਕੋਈ ਦੇਗ ਭੇਟਾ ਕਰਦਾ ਹੈ, ਕੋਈ ਲੰਗਰ ਵਾਸਤੇ ਕਰਦਾ ਹੈ, ਕੋਈ ਮਾਇਆ ਭੇਟਾ ਕਰਦਾ ਹੈ। ਸੋ ਇਸ ਤਰ੍ਹਾਂ ਦਾਸਾ ਭਾਵ ਹੈ, ਦੂਸਰੇ ਦੀ ਸੇਵਾ ਕਰਕੇ ਖੁਸ਼ ਹੁੰਦੇ ਹਾਂ, ਦੂਸਰੇ ਦੇ ਬਰਤਨ ਮਾਂਜ ਕੇ ਖੁਸ਼ ਹੁੰਦੇ ਹਾਂ, ਪੱਖਾ ਝੱਲ ਕੇ ਖੁਸ਼ ਹੁੰਦੇ ਹਾਂ, ਸਗਾ ਪਾਉਂਦਾ ਹੈ, ਆਪਸ ਵਿੱਚ ਭਰਾਵਾਂ ਵਾਂਗਣ ਪਿਆਰ ਕਰਦੇ ਹਾਂ, ਵੰਦਨਾ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ ਅਤੇ ਕਹਿੰਦੇ ਹਾਂ ਗੁਰੂ ਨੂੰ ਵੀ ਹੇ ਸੱਚੇ ਪਾਤਸ਼ਾਹ ਤੇਰਾ ਹੀ ਹੈ, ਮੇਰਾ ਮੇਰੇ ਵਿੱਚ ਮੇਰਾ ਕੁਛ ਨਹੀਂ ਹੈ, ਜੋ ਕੁਛ ਹੈ ਇਹ ਸਭ ਤੇਰਾ ਹੈ। ਇਸ ਤਰ੍ਹਾਂ ਮੈਂ ਕੁਛ ਨਹੀਂ, ਸਭ ਕੁਛ ਅਰਪਣ ਕਰ ਦਿੰਦੇ। ਸੋ ਦੂਸਰਾ ਹੈ ਜਿਸ ਤਰ੍ਹਾਂ ਦੇ ਨਾਲ ਅਸ਼ਟਾਂਗ ਯੋਗ ਹੈ, ਇਸੇ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਭਗਤੀ ਯੋਗ ਹੈ। ਉਹਦੇ ਵੀ ਇਸੇ ਤਰ੍ਹਾਂ ਨਾਲ ਯਮ ਨੇ, ਨਿਯਮ ਨੇ, ਲੇਕਿਨ ਉਹ ਬੜੇ ਸੁਖਾਲੇ ਨੇ। ਪਹਿਲਾ ਹੈ ਯਮ, ਇਹ ਹੋਇਆ ਕਰਦਾ ਹੈ ਕਿ ਅੰਦਰ ਨਿਰਮਾਨਤਾ ਰੱਖਣੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ। ਨਿਰਮਾਨਤਾ ਦੇ ਵਿੱਚ ਰਹਿਣਾ, ਮੈਂ ਨਹੀਂ ਗਿਣਾਉਣਾ, ਆਪਾਂ ਨਹੀਂ ਗਿਣਾਉਣੇ, ਮੈਂ ਪੈਸੇ ਵਾਲਾ, ਮੈਂ ਪੜ੍ਹਿਆ ਹੋਇਆ, ਮੈਂ ਬਹੁਤਾ ਮੂਹਰੇ ਹਾਂ, ਨਾ ਨਿਰਮਾਨਤਾ ਚ ਰਹਿਣਾ। ਇਹ ਨਿਯਮ ਕਹਾਉਂਦਾ। ਦੂਸਰਾ ਹੋਇਆ ਕਰਦਾ ਨੇਮ, ਨੇਮ ਹੈ ਨਿਤਨੇਮ ਦੇ ਵਿੱਚ ਪੂਰਾ ਰਹਿਣਾ। ਨਿਤਨੇਮ ਕਰਨਾ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਧਨ ਪਏ ਰਹੋ, ਏਕਾਂਤ ਵਿੱਚ ਵਸਣਾ। ਏਕਾਂਤ ਕਿਸ ਨੂੰ ਕਹਿੰਦੇ ਨੇ? ਸੋ ਏਕਾਂਤੀ ਜਿਸ ਰਿਦਾ ਥਾਂ। ਬਾਸ਼ਨਾਵਾਂ ਤੋਂ ਮਨ ਨੂੰ ਰੋਕ ਕੇ ਰੱਖਣਾ, ਕੋਈ ਵਾਸ਼ਨਾ ਉਤਪੰਨ ਨਾ ਹੋਣ ਦੇਣ। ਇਹ ਇਕਾਂਤ ਹੋਇਆ ਕਰਦੀ ਹੈ। ਫਿਰ ਇਹਦੇ ਵਿੱਚ ਹੋਇਆ ਕਰਦਾ ਆਸਣ। ਆਸਣ ਜਿੱਥੇ ਜੀ ਕਰਦਾ, ਸੋਹਣਾ ਥਾਂ ਲੱਗਦਾ, ਉਸ ਥਾਂ ਤੇ ਬੈਠ ਕੇ ਮੌਸਮ ਦੇ ਅਨੁਕੂਲ ਭਜਨ ਕਰਨਾ, ਬਾਣੀ ਪੜ੍ਹਨਾ। ਪ੍ਰਾਣਾਯਾਮ ਦੇ ਅੰਦਰ ਪੂਰਕ ਹੁੰਦਾ ਗੁਰੂ ਦੇ ਬਚਨਾਂ ਨੂੰ ਖਿੱਚ ਕੇ ਹਿਰਦੇ ਚ ਧਾਰਨ ਕਰ ਲੈਣ। ਜੇ ਉਹ ਕਹਿੰਦੇ ਵਾਹਿਗੁਰੂ ਸਾਰੇ ਹੀ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਾਜ ਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤਾ, ਇਹਨੂੰ ਹਿਰਦੇ ਚ ਪੱਕੀ ਤਰ੍ਹਾਂ ਦੇ ਨਾਲ ਧਾਰਨ ਕਰਨ ਲੈਣਾ, ਇਹਨੂੰ ਪੂਰਕ ਕਹਿੰਦੇ। ਕੁੰਭਕ ਹੁੰਦਾ ਹੈ ਆਤਮਾ, ਆਤਮ ਵਿਚਾਰ ਕਰਨ ਕਿ ਮੈਂ ਸਰੀਰ ਨਹੀਂ ਹਾਂ, ਮੈਂ ਪੰਜਾਂ ਤੱਤਾਂ ਚੋਂ ਪੰਜ ਤੱਤ ਕੋਈ ਨਹੀਂ ਹਾਂ, ਮੈਂ ਨਾ ਪੰਜਾਂ ਗਿਆਨ ਇੰਦਰੀਆਂ ਚੋਂ ਕੋਈ ਚੀਜ਼ ਹਾਂ, ਨਾ ਮੈਂ ਪੰਜਾਂ ਕਰਮ ਇੰਦਰੀਆਂ ਚੋਂ ਹਾਂ, ਨਾ ਮੈਂ ਪੰਜਾਂ ਪ੍ਰਾਣਾਂ ਚੋਂ ਕੋਈ ਪ੍ਰਾਣ ਹਾਂ, ਨਾ ਮੈਂ ਮਨ ਹਾਂ, ਨਾ ਮੈਂ ਬੁੱਧ ਹਾਂ, ਨਾ ਮੈਂ ਚੇਤਾ, ਨਾ ਮੈਂ ਹਾਮ ਭਾਵ ਹਾਂ, ਮੈਂ ਤਾਂ ਆਤਮਾ ਹਾਂ। ਜੀ ਭਾਵ ਮੈਨੂੰ ਅਗਿਆਨਤਾ ਦੇ ਨਾਲ ਲੱਗ ਗਿਆ। ਸੋ ਆਤਮ ਵਿਚਾਰ ਜਿਹੜੀ ਹੈ ਇਹਨੂੰ ਕੁੰਭਕ ਕਹਿੰਦੇ। ਰੇਚਕ ਹੁੰਦਾ ਜਿੰਨੀਆਂ ਬਰਿਆਈਆਂ ਨੇ, ਨਿੰਦਿਆ ਕਰਨੀ, ਈਰਖਾ ਕਰਨੀ, ਦੂਜੇ ਨੂੰ ਮਾੜਾ ਸਮਝਣਾ, ਇਹ ਸਾਰੀਆਂ ਜਿਵੇਂ ਸਾਹ ਬਾਹਰ ਕੱਢਦਿਆਂ ਇਹ ਬਾਹਰ ਕੱਢਦੇ। ਧਾਰਨਾ ਹੁੰਦਾ ਮਨ ਨੂੰ ਰੋਕਣਾ। ਧਿਆਨ ਹੁੰਦਾ ਗੁਰੂ ਸਿਧਾਂਤ ਨੂੰ ਹਿਰਦੇ ਵਿੱਚ ਵਸਾਉਣਾ। ਸਮਾਧੀ ਹੁੰਦੀ ਹੈ ਕਿ ਵਾਹਿਗੁਰੂ ਦੇ ਵਿੱਚ ਪ੍ਰਤੱਖ ਰੂਪ ਤੇ ਵਿਚਾਰ ਕਰਨੀ, ਆਪਣੀ ਮਾਇਆ ਨੂੰ ਮਿਟਾ ਕੇ ਪੰਜਾਂ ਭਰਮਾਂ ਨੂੰ ਦੂਰ ਕਰਕੇ ਬ੍ਰਹਮ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਸਥਾਪਨ ਕਰਨਾ, ਇਹ ਸਮਾਧੀ ਹੈ। ਸੋ ਜੋ ਭਰਮ ਨੇ ਇਹ ਪੰਜ ਕਿਸਮ ਦੇ ਗਿਣੇ। ਮਹਾਰਾਜ ਇਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹਨ।
ਪਰਮ ਕੀ ਗਾਈ ਜੀ ਜਨ ਨਾਨਕ ਬਿਨਿਆ ਪਾਸ ਮੇਂ, ਪਰਮ ਕੀ ਗਾਈ ਜਨ ਨਾਨਕ ਬਿਨਿਆ
ਮਿਟੇ ਨਾ ਭਰਮ ਕੀ ਗਾਈ। ਕੋ ਵਾਹਿਗੁਰੂ ਅੰਦਰ ਰਹਿੰਦਾ ਸਾਡੇ ਨਾਲ, ਰਹਿੰਦਾ ਬਾਹਰ ਰਹਿੰਦਾ, ਕੋਈ ਥਾਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਵੀ ਇੱਥੇ ਨਹੀਂ ਰਹਿੰਦਾ। ਤੇ ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਭਰਮ ਪੈ ਗਿਆ, ਆਦਮੀ ਨੂੰ ਭਰਮ ਪੈ ਜਾਂਦਾ। ਇੱਕ ਵਾਰੀ ਮਹਾਰਾਜ ਜੀ ਸੁਣਾਇਆ ਕਰਦੇ, ਦੱਸਿਆ ਕਰਦੇ ਸੀ ਦੀਵਾਨਾਂ ਚ, ਕਿ ਜਦੋਂ ਰਾਜਸਥਾਨ ਵਾਲੀ ਨਹਿਰ ਨਿਕਲੀ ਤਾਂ ਪੁਲ ਬਣਾਉਂਦੇ ਜਾਂਦੇ ਸੀ ਠੇਕੇਦਾਰ, ਤੇ ਗੱਡਿਆਂ ਵਗੈਰਾ ਤੋਂ ਬਚਾਉਣ ਵਾਸਤੇ ਲੱਕੜਾਂ ਗੜ ਜਾਂਦੇ ਸੀ। ਇੱਕ ਨਹਿਰ ਤੋਂ ਦੂਰ ਰਹਿਣ ਵਾਲੇ 8-10 ਮੀਲ ਤੇ ਸ਼ਹਿਰ ਨੂੰ ਆਉਣਾ ਸੀ। ਸ਼ਹਿਰ ਰਾਜਸਥਾਨ ਚ ਬੜੇ ਦੂਰ ਦੂਰ ਨੇ। ਉਹ ਅੱਧੀ ਰਾਹ ਤੇ ਤੁਰ ਪਏ,